ਖੱਟ ਲੈ ਜਹਾਨ ਵਿੱਚੋਂ ਨੇਕੀਆਂ ਇਹਨਾਂ ਹੀ ਤੈਨੂੰ ਪਹਾਰ ਲਾਵਣਾ, ਖੱਟ ਲੈ ਜਹਾਨ ਵਿੱਚੋਂ ਨੇਕੀਆਂ ਇਹਨਾਂ ਹੀ ਤੈਨੂੰ ਪਹਾਰ ਲਾਵਣਾ, ਜਪ ਲੈ ਗੁਰਾਂ ਦਾ ਨਾਮ ਬੰਦੇ ਆਏ ਔਖੇ ਵੇਲੇ ਕੰਮ ਆਵਣਾ, ਇਹ ਔਖੇ ਵੇਲੇ ਕੰਮ ਆਵਣਾ। ਖੱਟ ਲੈ ਜਹਾਨ ਵਿੱਚੋਂ ਨੇਕੀਆਂ ਇਹਨਾਂ ਹੀ ਤੈਨੂੰ ਪਹਾਰ ਲਾਵਣਾ, ਖੱਟ ਲੈ ਜਹਾਨ ਵਿੱਚੋਂ ਨੇਕੀਆਂ ਇਹਨਾਂ ਹੀ ਤੈਨੂੰ ਪਹਾਰ ਲਾਵਣਾ, ਜਪ ਲੈ ਗੁਰਾਂ ਦਾ ਨਾਮ ਬੰਦੇ ਆਏ ਔਖੇ ਵੇਲੇ ਕੰਮ ਆਵਣਾ, ਇਹ ਔਖੇ ਵੇਲੇ ਕੰਮ ਆਵਣਾ। ਜਿੱਥੇ ਹੋਣਾ ਹੈ ਹਸਾਬ ਤਿਲ ਤਿਲ ਦਾ ਪਊਗਾ ਤੈਨੂੰ ਪਛਤਾਵਣਾ, ਹੋਣਾ ਹੈ ਹਸਾਬ ਤਿਲ ਤਿਲ ਦਾ ਪਊਗਾ ਤੈਨੂੰ ਪਛਤਾਵਣਾ, ਜਪ ਲੈ ਗੁਰਾਂ ਦਾ ਨਾਮ ਬੰਦੇ ਆਏ ਔਖੇ ਵੇਲੇ ਕੰਮ ਆਵਣਾ, ਇਹ ਔਖੇ ਵੇਲੇ ਕੰਮ ਆਵਣਾ। ਸੋਚ ਨਾਮ ਵਾਲਾ ਧਨ ਲਿਆ ਕਿੰਨਾ ਕੁ ਤੂੰ ਜੋੜ, ਖਾਤਾ ਰੱਬ ਵਾਲਾ ਖਾਲੀ ਨਿੱਜੀ ਖਾਤੇ ਚ ਕਰੋੜ, ਸੋਚ ਨਾਮ ਵਾਲਾ ਧਨ ਲਿਆ ਕਿੰਨਾ ਕੁ ਤੂੰ ਜੋੜ, ਖਾਤਾ ਰੱਬ ਵਾਲਾ ਖਾਲੀ ਨਿੱਜੀ ਖਾਤੇ ਚ ਕਰੋੜ,
ਨਾਮ ਦਾਨ ਸੇਵਾ ਬੰਦਗੀ ਜਾ ਡਾਲਰਾਂ ਚੋਂ, ਨਾਮ ਦਾਨ ਸੇਵਾ ਬੰਦਗੀ ਜਾ ਡਾਲਰਾਂ ਚੋਂ, ਨਾਮ ਦਾਨ ਸੇਵਾ ਬੰਦਗੀ ਜਾਂ ਡਾਲਰਾਂ ਚੋਂ ਕਿਹਨੇ ਤੇਰੇ ਨਾਲ ਜਾਵਣਾ, ਦਾਨ ਸੇਵਾ ਬੰਦਗੀ ਜਾਂ ਡਾਲਰਾਂ ਚੋਂ ਕਿਹਨੇ ਤੇਰੇ ਨਾਲ ਜਾਵਣਾ, ਜਪ ਲੈ ਗੁਰਾਂ ਦਾ ਨਾਮ ਬੰਦੇ ਆਏ ਔਖੇ ਵੇਲੇ ਕੰਮ ਆਵਣਾ, ਇਹ ਔਖੇ ਵੇਲੇ ਕੰਮ ਆਵਣਾ।
ਕਦੇ ਰੱਬ ਦੇ ਪਿਆਰਿਆਂ ਦੀ ਸੰਗਤ ਚ ਆਕ ਕਰ ਬੰਦਗੀ ਗੁਰਾਂ ਦੀ ਮਨ ਚਿੱਤ ਨੂੰ ਟਿਕਾ ਕੇ,
ਹੁਣ ਸਫਲ ਇਸ ਵਾਸ ਜਿੰਨੇ ਲਵੇਂਗਾ ਜਦੋਂ ਤੂੰ ਗੁਰੂ ਜਸ ਗਾਵਣਾ, ਸਫਲ ਇਸ ਵਾਸ ਜਿੰਨੇ ਲਵੇਂਗਾ ਜਦੋਂ ਤੂੰ ਗੁਰੂ ਜਸ ਗਾਵਣਾ, ਖੱਟ ਲੈ ਗੁਰਾਂ ਦਾ ਨਾਮ ਬੰਦੇ ਆਏ ਔਖੇ ਵੇਲੇ ਕੰਮ ਆਵਣਾ, ਇਹ ਔਖੇ ਵੇਲੇ ਕੰਮ ਆਵਣਾ।
ਪੰਜਾਂ ਚੋਰਾਂ ਦੀ ਦੁਆਲੇ ਤੇਰੇ ਫਿਰਦੀ ਆ ਤਾੜ, ਚਾਰੇ ਪਾਸਿਆਂ ਤੋਂ ਲੱਗਾ ਤੇਰੇ ਘਰ ਨੂੰ ਹੈ ਪਾੜ। ਪੰਜਾਂ ਚੋਰਾਂ ਦੀ ਦੁਆਲੇ ਤੇਰੇ ਫਿਰਦੀ ਆ ਤਾੜ, ਚਾਰੇ ਪਾਸਿਆਂ ਤੋਂ ਲੱਗਾ ਤੇਰੇ ਘਰ ਨੂੰ ਹੈ ਪਾੜ।
ਉੱਠ ਜਾਗ ਪੈਪ ਮੱਧੀ ਕਾ ਤਾਂ ਸਹੁਰੇ ਹੈ, ਉੱਠ ਜਾਗ ਪੈਪ ਮੱਧੀ ਕਾ ਤਾਂ ਸਹੁਰੇ ਹੈ, ਉੱਠ ਜਾਗ ਪੈਪ ਮੱਧੀ ਕਾ ਤਾਂ ਸਹੁਰੇ ਹੈ, ਜੇ ਘਰ ਆਪਣਾ ਬਚਾਵਣਾ। ਜਾਗ ਪੈਪ ਮੱਧੀ ਕਾ ਤਾਂ ਸਹੁਰੇ ਹੈ, ਜੇ ਘਰ ਆਪਣਾ ਬਚਾਵਣਾ। ਜਪ ਲੈ ਗੁਰਾਂ ਦਾ ਨਾਮ ਬੰਦੇ ਆਏ ਔਖੇ ਵੇਲੇ ਕੰਮ ਆਵਣਾ, ਇਹ ਔਖੇ ਵੇਲੇ ਕੰਮ ਆਵਣਾ, ਇਹ ਔਖੇ ਵੇਲੇ ਕੰਮ ਆਵਣਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਮਿੰਟਾਂ ਲਈ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਾਨ ਇਤਿਹਾਸ ਵਿੱਚੋਂ ਕੁਝ ਪੰਨੇ ਆਪ ਜੀ ਨਾਲ ਸਾਂਝੇ ਕਰੀਏ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਇਤਿਹਾਸ ਆਪਣੇ ਵਿਚਾਰ ਇਤਿਹਾਸ ਦੇ ਪੰਨੇ 'ਤੇ ਕੇਂਦਰਿਤ ਕਰਾਂ, ਸਾਥੀ ਕਵਿਤਾ ਦੀ ਸ਼ਕਲ ਵਿੱਚ ਕਹਿ ਰਹੇ ਸਨ, ਇਹ ਮਨੁੱਖ ਜੇ ਤੂੰ ਆਪਣੇ ਜਨਮ ਨੂੰ ਸਫਲਾ ਕਰਨਾ ਹੈ ਤਾਂ ਉਸ ਪਰਮਾਤਮਾ ਦਾ ਨਾਮ ਜਪ। ਦੋ ਸ਼ਬਦ ਅਸੀਂ ਆਮ ਤੌਰ 'ਤੇ ਵਰਤਦੇ ਹਾਂ, ਇੱਕ ਹੈ ਸਮੇਂ ਦਾ ਬਤੀਤ ਹੋਣਾ, ਇੱਕ ਹੈ ਸਮੇਂ ਦਾ ਸਫਲਾ ਹੋਣਾ। ਜਿੱਥੋਂ ਤੱਕ ਸਮੇਂ ਦੇ ਬਤੀਤ ਹੋਣ ਦਾ ਤੁਲਕ ਹੈ, ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਹਾਲ ਪੁੱਛਦੇ ਹਾਂ ਕੀ ਹਾਲ ਹੈ, ਅਤੇ ਜਵਾਬ ਮਿਲਦਾ ਚੰਗਾ, ਟਾਈਮ ਲੰਘੀ ਜਾਂਦਾ। ਸਾਨੂੰ ਕੋਈ ਪੁੱਛਦਾ ਕੀ ਹਾਲ ਹੈ, ਅਸੀਂ ਕਹਿੰਦੇ ਵਧੀਆ, ਟਾਈਮ ਪਾਸ ਹੁੰਦਾ। ਜਿੱਥੋਂ ਤੱਕ ਟਾਈਮ ਨੂੰ ਪਾਸ ਕਰਨ ਦਾ ਤੁਲਕ ਹੈ, ਟਾਈਮ ਦੇ ਬਤੀਤ ਹੋਣ ਦਾ ਤੁਲਕ ਹੈ, ਕੁਝ ਵੀ ਕਰਨ ਦੀ ਲੋੜ ਨਹੀਂ। ਸਕਿੰਟਾਂ ਤੋਂ ਮਿੰਟ ਬਣ ਜਾਂਦੇ ਨੇ, ਮਿੰਟਾਂ ਤੋਂ ਘੰਟੇ ਬਣ ਜਾਂਦੇ ਨੇ, ਘੰਟਿਆਂ ਤੋਂ ਦਿਨ ਰਾਤ ਬਣ ਜਾਂਦੇ ਨੇ, ਫਿਰ ਹਫ਼ਤੇ ਮਹੀਨੇ ਸਾਲ ਬਣ ਜਾਂਦੇ ਨੇ, ਸਦੀਆਂ ਬਣ ਜਾਂਦੀਆਂ ਨੇ, ਕੁਝ ਵੀ ਕਰਨ ਦੀ ਲੋੜ ਨਹੀਂ। ਸਮਾਂ ਆਪਣੇ ਆਪ ਬਤੀਤ ਹੋਈ ਜਾਂਦਾ, ਸਮਾਂ ਆਪਣੇ ਆਪ ਲੰਘੀ ਜਾਂਦਾ। ਇੱਕ ਹੈ ਸਮੇਂ ਦਾ ਸਫਲਾ ਹੋਣਾ। ਗੁਰਮਤਿ ਦੇ ਸਿਧਾਂਤ ਮੁਤਾਬਕ ਉਹ ਸਮਾਂ ਸਫਲਾ ਹੁੰਦਾ ਹੈ ਜਿਸ ਸਮੇਂ ਵਿੱਚ ਅਸੀਂ ਉਸ ਪਰਮਾਤਮਾ ਦਾ ਨਾਮ ਜਪਦੇ ਹਾਂ, ਅਤੇ ਉਹ ਸਵਾਸ ਸਫਲਾ ਹੁੰਦਾ ਜਿਹੜੇ ਸਵਾਸ ਨਾਲ ਅਸੀਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦੇ ਹਾਂ। ਗੁਰਮਤਿ ਕਹਿੰਦੀ ਹੈ ਕਿ ਮਨੁੱਖ 24 ਘੰਟੇ ਵਿੱਚ 24,000 ਸਾਹ ਲੈਂਦੇ, ਲੇਕਿਨ ਇਹਨਾਂ 24,000 ਸਵਾਸਾਂ ਵਿੱਚੋਂ ਉਹ ਸਵਾਸ ਲੇਖੇ ਵਿੱਚ ਲੱਗਦੇ ਨੇ ਜਿਹਨਾਂ ਸਵਾਸਾਂ ਨਾਲ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹਾਂ। ਹੁਣ ਦਿਨ ਚੜ੍ਹਿਆ ਕਿਤਨੇ ਘੰਟੇ ਹੋ ਗਏ, ਉਹਨਾਂ ਘੰਟਿਆਂ ਵਿੱਚ ਕਿੰਨੇ ਸਾਹ ਲਏ, ਉਹਨਾਂ ਸਾਹਾਂ ਨਾਲ ਕਿੰਨੀ ਕੁ ਵਾਰੀ ਵਾਹਿਗੁਰੂ ਆਖਿਆ, ਜਿਹਨਾਂ ਨਾਲ ਵਾਹਿਗੁਰੂ ਆਖ ਲਿਆ ਉਹ ਸਫਲੇ ਹੋ ਗਏ, ਬਾਕੀ ਸਵਾਸ ਬੇਅਰਥ ਚਲੇ ਗਏ। ਜੋ ਬੇਅਰਥ ਚਲੇ ਗਏ ਵਾਪਸ ਨਹੀਂ ਪਰਤਾਏ ਜਾ ਸਕਦੇ, ਪਰ ਜਿਹੜੇ ਸਵਾਸ ਲੈਣੇ ਨੇ ਆ ਉਹਨਾਂ ਨੂੰ ਸਫਲਾ ਕਰੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਅਤੇ ਫਤਿਹ ਬੁਲਾਉਣ ਵਾਸਤੇ ਮਨੁੱਖ ਨੂੰ ਦੋ ਸਾਹਾਂ ਦੀ ਲੋੜ ਪੈਂਦੀ ਹੈ, ਇੱਕ ਸਾਹ ਵਿੱਚ ਫਤਿਹ ਨਹੀਂ ਬੁਲਾਈ ਜਾਂਦੀ। ਦੋ ਸਵਾਸਾਂ ਵਿੱਚ ਫਤਿਹ ਸੰਪੂਰਨ ਹੁੰਦੀ ਹੈ, ਅਤੇ ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਆਓ ਦੋ ਸਵਾਸ ਸਫਲੇ ਕਰੀਏ, ਇੰਨਾ ਕੁ ਸਮਾਂ ਸਫਲਾ ਕਰੀਏ ਜਿਹਨਾਂ ਵਿੱਚ ਅਸੀਂ ਦੋ ਸਵਾਸ ਲੈਣੇ ਨੇ, ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ। ਪ੍ਰਵਾਨ ਕਰੋ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਰਵਣ ਕਰ ਰਹੇ ਸੀ ਪੰਨ ਦੀ ਮਾਇਆ ਰਾਜ ਹੱਸੀ, ਮੇਰੇ ਛੋਟੇ ਵੀਰ ਜੋ ਕੇਵਲ ਉਮਰ ਵਿੱਚ ਛੋਟੇ ਨੇ, ਗੁਣਾਂ ਵਿੱਚ, ਕਲਾ ਵਿੱਚ, ਵਿਦਵਤਾ ਵਿੱਚ, ਗਿਆਨ ਵਿੱਚ, ਜੀਵਨ ਵਿੱਚ, ਕਿਰਦਾਰ ਵਿੱਚ ਬਹੁਤ ਉੱਚੇ ਨੇ, ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਜੋ ਕਿ ਪੰਥ ਦੀ ਸ਼੍ਰੋਮਣੀ ਜਥੇਬੰਦੀ ਦਮਦਮੀ ਟਕਸਾਲ ਦੇ ਵਿਦਿਆਰਥੀ ਨੇ। ਉਹਨਾਂ ਤੋਂ ਬਾਅਦ ਕੁਛ ਸਮੇਂ ਲਈ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ, ਅਤੇ ਸੱਤ ਵਾਰ ਪੰਨ ਦੀ ਮਾਇਆ ਨਾਜ ਹੱਸੀ ਜਿਨ੍ਹਾਂ ਬਾਰੇ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਸ਼ਖਸੀਅਤ ਨੂੰ ਕਹਿਣ ਵਾਸਤੇ ਮੈਂ ਸ਼ਬਦਾਂ ਦੀ ਥੋੜ੍ਹ ਮਹਿਸੂਸ ਕਰਦਾ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ 8 ਵਜੇ ਉਹਨਾਂ ਨੇ ਆਪ ਜੀ ਨੂੰ ਗੁਰੂ ਕੇ ਸ਼ਬਦ ਦੀ ਕਥਾ ਦੁਆਰਾ ਨਿਹਾਲ ਕਰਨ ਵਾਸਤੇ ਸਟੇਜ ਉੱਤੇ ਸਭਾਇਮਾਨ ਹੋ ਜਾਣਾ। ਵਿਚਕਾਰਲਾ ਜਿਹੜਾ ਸਮਾਂ ਹੈ ਇਹਦੇ ਵਿੱਚ ਮੈਂ ਪ੍ਰਕਰਨ ਆਪ ਜੀ ਦੀ ਸੇਵਾ ਕਹਿਣਾ ਆਰੰਭ ਕਰਨ ਲੱਗਾ। ਮੇਰੇ ਬੋਲਣ ਦਾ ਟੌਪਿਕ ਹੈ ਮਨ। ਮਨ ਬੜੀ ਅਜੀਬ ਚੀਜ਼ ਹੈ, ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਮਨ ਉਦਾਸ ਹੈ, ਅੱਜ ਮੇਰਾ ਮਨ ਖੁਸ਼ ਹੈ, ਅੱਜ ਮੇਰਾ ਮਨ ਠੀਕ ਨਹੀਂ, ਇਹ ਮਨ ਕੀ ਹੈ, ਮਨ ਦੀ ਅਵਸਥਾ ਕੀ ਹੈ? ਅਤੇ ਜੇ ਕਿਸੇ ਨੇ ਪੁੱਛਿਆ ਵੀ ਮਨ ਹੈ ਕਿੱਥੇ ਸਰੀਰ ਦੇ ਵਿੱਚ, ਗੱਲ ਮਨ ਨਾਲ ਜੋੜ ਕੇ ਕਰੀ ਜਾਂਦੀ ਹੈ ਨਾ, ਇਹ ਸਰੀਰ ਵਿੱਚ ਮਨ ਕਿੱਥੇ ਹੈ? ਮੈਂ ਅੱਗੇ ਵੀ ਸ਼ਾਇਦ ਤੁਹਾਡੇ ਨਾਲ ਬਚਨ ਕਿਤੇ ਸਾਂਝਾ ਕੀਤਾ ਹੋਵੇਗਾ, ਜਿਸਮ ਦੇ ਜਿੰਨੇ ਅੰਗ ਨੇ ਸਾਰਿਆਂ ਦਾ ਪਤਾ, ਹਾਰਟ ਕਿੱਥੇ ਹੈ, ਦਿਲ ਕਿੱਥੇ ਹੈ, ਕਿਡਨੀ ਕਿੱਥੇ ਹੈ, ਲਿਵਰ ਕਿੱਥੇ ਹੈ, ਹਰ ਅੰਗ ਦਾ ਪਤਾ ਵੀ ਇਹਦਾ ਸਰੀਰ ਵਿੱਚ ਇਹਦੀ ਸਿਚੁਏਸ਼ਨ ਕੀ ਹੈ, ਇਸ ਥਾਂ 'ਤੇ ਮੌਜੂਦ ਹੈ। ਲੇਕਿਨ ਜੇ ਕਿਸੇ ਨੇ ਪੁੱਛਿਆ ਮਨ ਕਿੱਥੇ ਹੈ, ਗੱਲ ਸਾਰੀ ਮਨ ਨਾਲ ਜੋੜ ਕੇ ਕੀਤੀ ਜਾਂਦੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮਨ ਨੂੰ ਵਾਰ ਵਾਰ ਮੁਖਾਤਬ ਹੋ ਕੇ ਬਹੁਤ ਵੱਡੇ ਵੱਡੇ ਸ਼ਬਦ ਕਹੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਬਚਨ ਮੈਂ ਆਧਾਰ ਬਣਾ ਕੇ ਤੁਰ ਲੱਗਾ। ਮਹਾਰਾਜ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਉਸ ਪਰਮਾਤਮਾ ਦੀ ਜੋਤ ਹੈ, ਲੇਕਿਨ ਆਪਣੇ ਆਪ ਨੂੰ ਪਹਿਚਾਣ ਲਏ। ਲੇਕਿਨ ਮਨ ਐਸਾ ਅਤਰਾ ਘੋੜਾ ਹੈ, ਮਨ ਐਸਾ ਬੇਕਾਬੂ ਘੋੜਾ ਹੈ ਇਹ ਪਤਾ ਨਹੀਂ ਕਿੱਧਰ ਨੂੰ ਚਲਾ ਜਾਏ। ਇਹ ਗੁਰਦੁਆਰਾ ਸਾਹਿਬ 'ਚ ਬੈਠਾ ਬੈਠਾ ਇਹਦੇ ਸਰੀਰ ਵਿੱਚੋਂ ਮਨ ਪਤਾ ਨਹੀਂ ਕਿੱਡੀ ਕਿੱਡੀ ਦੂਰ ਅਡਾਰੀਆਂ ਮਾਰ ਜਾਂਦੇ। ਜਿੰਨਾ ਕੁਝ ਮਰਜ਼ੀ ਕੋਈ ਬੋਲੀ ਜਾਏ ਸਮਝ ਵਿੱਚ ਨਹੀਂ ਆਉਂਦਾ ਕਿਉਂਕਿ ਮਨ ਗੈਰ ਹਾਜ਼ਰ ਹੋ ਗਿਆ। ਮਨ ਨੇ ਉਹ ਗੱਲ ਨੂੰ ਸੁਣਿਆ ਨਹੀਂ, ਸਾਧਨ ਕੰਨ ਨੇ ਗੱਲ ਨੂੰ ਸੁਣਦੇ, ਲੇਕਿਨ ਮਨ ਉੱਥੇ ਹੋਣਾ ਚਾਹੀਦਾ। ਅਸੀਂ ਕਈ ਵਾਰੀ ਕਿਸੇ ਦੇ ਕੋਲ ਬੈਠੇ ਹੁੰਦੇ ਹਾਂ, ਉਹ ਗੱਲ ਕਰਦੇ, ਬਿਲਕੁਲ ਉਹਦੇ ਨੇੜੇ ਬੈਠੇ ਹੁੰਦੇ, ਉੱਚੀ ਆਵਾਜ਼ ਵਿੱਚ ਉਹ ਗੱਲਾਂ ਕਰਦਾ ਹੁੰਦਾ, ਅਤੇ ਅਸੀਂ ਕਹਿੰਦੇ ਹਾਂ ਆ ਕੀ ਕਿਹਾ, ਮੈਨੂੰ ਸੁਣਿਆ ਨਹੀਂ। ਹੁਣ ਕੰਨ ਤਾਂ ਖੁੱਲ੍ਹੇ ਨੇ, ਕਿਉਂ ਨਹੀਂ ਸੁਣਿਆ? ਕਿਉਂਕਿ ਮਨ ਗੈਰ ਹਾਜ਼ਰ ਹੋ ਗਿਆ। ਅਤੇ ਆਹ ਜਿਹੜੀ ਕਹਾਣੀ ਮੈਂ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚੋਂ ਹੈ। ਉਹਨਾਂ ਦੇ ਜੀਵਨ ਵਿੱਚ ਉਹਨਾਂ ਦੀ ਇੱਕ ਸ਼ਰਧਾਲੂ ਬੀਬੀ ਦਾ ਜ਼ਿਕਰ ਹੁੰਦਾ, ਜਿਹਦਾ ਨਾਂ ਹੈ ਬੀਬੀ ਕੌਲਾਂ। ਇਤਿਹਾਸ ਵਿੱਚ ਇਹਦਾ ਨਾਂ ਕਮਲਾ ਵੀ ਹੈ, ਇਤਿਹਾਸ ਵਿੱਚ ਇਸ ਨੂੰ ਬੀਬੀ ਕੌਲਾਂ ਕਹਿ ਕੇ ਵੀ ਕਿਹਾ ਗਿਆ। ਮੇਰੀ ਗੱਲ ਨੂੰ ਨੁਕਤਾਚੀਨੀ ਵਿੱਚ ਨਾ ਲਿਓ। ਅਤੇ ਅੱਜ ਕਈ ਵਾਰੀ ਮੀਡੀਆ ਵਿੱਚ ਤੁਸੀਂ ਸ਼ਬਦ ਪੜ੍ਹਦੇ ਹੋਵੋਗੇ, ਮੀਡੀਆ ਵਿੱਚ ਇਹ ਗੱਲ ਪੜ੍ਹਦੇ ਹੋਵੋਗੇ, ਮਾਤਾ ਕੌਲਾਂ ਭਲਾਈ ਟਰੱਸਟ। ਮੇਰਾ ਮਤਲਬ ਨੁਕਤਾਚੀਨੀ ਕਰਨਾ ਨਹੀਂ, ਲੇਕਿਨ ਮਾਤਾ ਸ਼ਬਦ ਹੈ ਜਿਹੜਾ ਉਦੋਂ ਵਰਤਿਆ ਗਿਆ ਗੁਰੂ ਸਾਹਿਬ ਦੇ ਜੀਵਨ ਵਿੱਚ, ਜਿਹੜੇ ਉਹਨਾਂ ਦੇ ਮਹਿਲ ਨੇ, ਜਿਹੜੇ ਉਹਨਾਂ ਦੇ ਧਰਮ ਸਪਤਨੀ ਨੇ, ਅਤੇ ਬੀਬੀ ਕੌਲਾਂ ਉਹਨਾਂ ਦੇ ਜੀਵਨ ਨੂੰ ਪੜ੍ਹੋ, ਐਸਾ ਕੁਝ ਵੀ ਇਤਿਹਾਸ ਦੇ ਪੰਨਿਆਂ ਤੋਂ ਪ੍ਰਮਾਣ ਨਹੀਂ ਮਿਲਦਾ, ਲੇਕਿਨ ਉਹਨਾਂ ਦੇ ਨਾਂ ਨਾਲ ਮਾਤਾ ਸ਼ਬਦ ਜੋੜ ਦੇਣਾ, ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾਉਣਾ, ਸਵਾਲੀਆ ਫਕਰਾ ਬਣਾਉਣਾ ਤੁਹਾਡੇ ਸੋਚਣ ਵਾਸਤੇ। ਇਹ ਬੀਬੀ ਕੌਲਾਂ ਕੌਣ ਹੈ? ਇਹਦੇ ਮਨ ਦੀ ਕਹਾਣੀ ਮੈਂ ਆਪ ਜੀ ਨਾਲ ਕਹਿਣੀ ਕਿਉਂ ਆਰੰਭ ਕੀਤੀ ਹੈ। ਇਤਿਹਾਸ ਕਹਿੰਦਾ ਕਿ ਕੁਝ ਇਤਿਹਾਸਕਾਰਾਂ ਨੇ ਪੱਖ ਦਿੱਤਾ ਕਿ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ, ਇਸੇ ਕਰਕੇ ਦਾ ਨਾਂ ਕਮਲਾ ਹੈ ਜਿਹੜਾ ਉਹ ਇੰਡੀਕੇਟ ਕਰਦਾ ਹੈ। ਕੁਝ ਕਹਿੰਦੇ ਨੇ ਨਹੀਂ, ਮੁਸਲਮਾਨ ਪਰਿਵਾਰ ਵਿੱਚ ਪੈਦਾ ਹੋਈਏ, ਲੇਕਿਨ ਇਤਿਹਾਸ ਇੱਥੇ ਆ ਕੇ ਗੱਲ ਨੂੰ ਸੀਮਿਤ ਕਰਦਾ ਕਿ ਇਹਨੂੰ ਇੱਕ ਕਾਜੀ ਨੇ ਆਪਣੀ ਧਰਮ ਦੀ ਧੀ ਬਣਾ ਲਿਆ, ਤੁਹਾਡੇ ਸ਼ਬਦਾਂ ਵਿੱਚ ਕਹਿੰਦੇ ਨੇ ਅਡੋਪਟ ਕਰ ਲੈਣਾ। ਉਹ ਕਾਜੀ ਦਾ ਨਾਂ ਹੈ ਰੁਸਤਮ ਖਾਂ, ਲਾਹੌਰ ਦੇ ਮੰਡੰਗ ਮਹੱਲੇ ਦੇ ਰਹਿਣ ਵਾਲਾ ਹੈ। ਉਹਨੇ ਇਸ ਬੇਟੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ, ਅਤੇ ਧੀ ਬਣਾ ਕੇ ਜਿਸ ਤਰੀਕੇ ਨਾਲ ਕੋਈ ਬਾਪ ਆਪਣੀ ਬੱਚੀ ਨੂੰ ਪਿਆਰ ਕਰਦਾ, ਇਹ ਕਾਜੀ ਰੁਸਤਮ ਖਾਂ ਵੀ ਇਹ ਕੌਲਾਂ ਨੂੰ ਇੰਨਾ ਪਿਆਰ ਕਰਦਾ। ਇਹ ਬੱਚੀ ਦੀ ਪਰਵਰਿਸ਼ ਵਾਸਤੇ ਉਹ ਬਹੁਤ ਧਿਆਨ ਆਪਣਾ ਰੱਖਦਾ, ਅਤੇ ਸਹੇਲੀਆਂ ਦੇ ਨਾਲ ਇੱਕ ਦਿਨ ਬੱਚੀ ਇੱਕ ਸੂਫੀ ਫਕੀਰ ਹੈ ਜਿਹਦਾ ਨਾਂ ਹੈ ਸਾਈਂ ਮੀਆਂ ਮੀਰ, ਉਹਨਾਂ ਦੇ ਕੋਲ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਇੱਕ ਵਿਚਾਰ ਚਰਚਾ ਕਰਦੀ ਹੈ ਕਿ ਸਭ ਤੋਂ ਜ਼ਿਆਦਾ ਵਧੀਆ ਕਲਾਮ ਕਿਸ ਦਾ ਹੈ। ਮਨੁੱਖ ਨੂੰ ਉਸ ਪਰਮਾਤਮਾ ਦੀ ਉਸਤਤ ਕਰਨ ਵਾਸਤੇ, ਪਰਮਾਤਮਾ ਦਾ ਨਾਮ ਜਪਣ ਲਈ ਕਿਹੜਾ ਕਲਾਮ ਪੜ੍ਹਨਾ ਚਾਹੀਦਾ? ਕੁਰਾਨ ਪੜ੍ਹਨੀ ਚਾਹੀਦੀ ਹੈ ਜਾਂ ਕੋਈ ਹੋਰ ਬਾਣੀ ਪੜ੍ਹਨੀ ਚਾਹੀਦੀ ਹੈ? ਅਤੇ ਸਾਈਂ ਮੀਆਂ ਮੀਰ ਜਿਹੜਾ ਮੁਸਲਮਾਨ ਸੂਫੀ ਫਕੀਰ ਹੈ, ਉਹਨੇ ਆਖਿਆ ਬੇਟੀ ਧਰਮ ਸਾਰੇ ਚੰਗੇ ਨੇ, ਅਤੇ ਸਾਰੇ ਧਰਮ ਮਨੁੱਖ ਨੂੰ ਪਰਮਾਤਮਾ ਤੱਕ ਪਹੁੰਚਣ ਵਾਸਤੇ ਇੱਕ ਰਾਹ ਦੱਸਦੇ ਨੇ, ਮਾਰਗ ਦੱਸਦੇ ਨੇ, ਪਰ ਸਭ ਤੋਂ ਚੰਗੀ ਹੈ ਗੁਰੂ ਨਾਨਕ ਦੀ ਬਾਣੀ। ਉਹ ਆਪ ਮੁਸਲਮਾਨ ਹੈ, ਲੇਕਿਨ ਉਹਨੇ ਜਾਣ ਲਿਆ ਕਿ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਕੀ ਹੈ, ਇੱਕ ਇੱਕ ਸ਼ਬਦ ਬਾਣੀ ਦਾ ਕਿੰਨਾ ਰਹੱਸਮਈ ਹੈ, ਕਿੰਨਾ ਭੇਰ ਵਾਲਾ ਹੈ, ਅਤੇ ਇੱਕ ਇੱਕ ਸ਼ਬਦ ਪੜ੍ਹਿਆ ਕਿੰਨਾ ਕੁਝ ਪ੍ਰਾਪਤ ਹੁੰਦਾ। ਜੇ ਦੁਨਿਆਵੀ ਪ੍ਰਮਾਣ ਲੈਣੇ ਹੋਣ, ਬਾਣੀ ਪੜ੍ਹਨ ਨਾਲ ਕੀ ਮਿਲਦਾ? ਕਿਉਂਕਿ ਅਸੀਂ ਬਹੁਤੀ ਵਾਰ ਦੁਨਿਆਵੀ ਤੌਰ 'ਤੇ ਬਾਣੀ ਨਾਲ ਜੁੜੇ ਹੁੰਦੇ ਹਾਂ, ਮਨ ਕਰਕੇ ਅਧਿਆਤਮਕ ਬਾਤ ਦੇ ਤੌਰ 'ਤੇ, ਪਰਮਾਰਥ ਤੌਰ 'ਤੇ ਅਸੀਂ ਬਾਣੀ ਨਾਲ ਨਹੀਂ ਜੁੜੇ। ਦੁਨਿਆਵੀ ਤੌਰ 'ਤੇ ਵੀ ਜਿਹੜੇ ਦੁਨੀਆਂ ਭਰ ਦੇ ਪਦਾਰਥ ਨੇ ਨਾ, ਮਹਾਰਾਜ ਇੱਕ ਪ੍ਰਮਾਣ ਦਿੰਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਰਿੱਧ ਸਿੱਧ ਨਾਵੈ ਕੀ ਦਾਸੀ, ਇਹ ਰਿੱਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ ਨੇ, ਜਿਹੜਾ ਨਾਮ ਜਪਦਾ ਉਹਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਨੇ। ਮੈਂ ਗੱਲ ਨੂੰ ਲੰਬੀ ਨਾ ਕਰਾਂ, ਇਹ ਬੱਚੀ ਦਾ ਕੋਮਲ ਮਨ ਉੱਤੇ ਪ੍ਰਭਾਵ ਪੈ ਗਿਆ, ਗੁਰੂ ਨਾਨਕ ਦੀ ਬਾਣੀ ਬਹੁਤ ਚੰਗੀ ਹੈ। ਕਿਉਂਕਿ ਬੱਚਾ ਜਿਹੜਾ ਹੁੰਦਾ ਇਹਦਾ ਮਨ ਬੜਾ ਸਾਫ਼ ਹੁੰਦਾ, ਇਹਦੇ 'ਤੇ ਬਹੁਤ ਵੱਡਾ ਅਸਰ ਪੈਂਦਾ। ਬੱਚੇ ਰੱਬ ਦਾ ਰੂਪ ਕਿਵੇਂ ਹੁੰਦੇ ਨੇ? ਅਸੀਂ ਕਹਿੰਦੇ ਨਾ ਬੱਚੇ ਰੱਬ ਦਾ ਰੂਪ ਹੁੰਦੇ ਨੇ, ਕਿਉਂਕਿ ਜਦੋਂ ਬੱਚਾ ਹੁੰਦਾ ਨਾ ਉਹਦੇ ਮਨ ਵਿੱਚ ਈਰਖਾ ਹੁੰਦੀ ਹੈ, ਨਾ ਦਵੈਸ਼ ਭਾਵਨਾ ਹੁੰਦੀ ਹੈ, ਨਾ ਕਿਸੇ ਪ੍ਰਤੀ ਸਾੜਾ ਹੁੰਦਾ, ਨਾ ਕੀਨਾ ਹੁੰਦਾ, ਨਾ ਨਫ਼ਰਤ ਉਹਦੇ ਮਨ ਵਿੱਚ ਕੁਝ ਵੀ ਨਹੀਂ ਹੁੰਦਾ। ਲੇਕਿਨ ਜਿਉਂ ਜਿਉਂ ਬੰਦਾ ਵੱਡਾ ਹੁੰਦਾ, ਫਿਰ ਇਹਨੂੰ ਆਪਣੇ ਅਤੇ ਬਗਾਨੇ ਦੀ ਪਹਿਚਾਣ ਬਣ ਜਾਂਦੀ ਹੈ, ਆਪਣਿਆਂ ਨੂੰ ਪਿਆਰ ਕਰਦਾ, ਦੂਜਿਆਂ ਨੂੰ ਨਫ਼ਰਤ ਕਰਦਾ। ਲੇਕਿਨ ਬੱਚੇ ਦੇ ਮਨ ਵਿੱਚ ਆਪਣੇ ਅਤੇ ਬਗਾਨੇ ਦੀ ਭਾਵਨਾ ਨਹੀਂ ਹੁੰਦੀ, ਦਵੈਸ਼ ਭਾਵਨਾ ਨਹੀਂ ਹੁੰਦੀ। ਕੋਈ ਉਹਦੇ ਵੱਲ ਹੱਥ ਕਰ ਦੇਵੇ, ਬੱਚਾ ਉਹਦੀ ਗੋਦ ਚੜ੍ਹ ਜਾਂਦਾ। ਜਿੰਨਾ ਚਿਰ ਇਹਦੇ ਵਿੱਚ ਜਵਾਨੀ ਦੀ ਜਿਹੜੀ ਗੱਲ ਹੈ ਉਹਨਾਂ ਚਿਰ ਪ੍ਰਵਿਰਤ ਨਹੀਂ ਹੁੰਦੀ, ਉਹਨਾਂ ਚਿਰ ਇਹਦਾ ਵਿਚਾਰ ਹੈ ਜਿਹੜਾ ਉਹ ਸੱਚ ਦੇ ਬਹੁਤ ਨੇੜੇ ਰਹਿੰਦੇ। ਹੁਣ ਬੱਚੀ ਦੇ ਮਨ ਉੱਤੇ ਪ੍ਰਭਾਵ ਪੈ ਗਿਆ, ਗੁਰੂ ਨਾਨਕ ਦੀ ਬਾਣੀ ਚੰਗੀ ਹੈ, ਅਤੇ ਬੱਚੀ ਨੇ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ। ਕਾਜੀ ਦੀ ਲੜਕੀ, ਅਤੇ ਕਾਜੀ ਦੇ ਘਰ ਵਿੱਚ ਰਹਿੰਦੀ ਹੈ, ਕਾਜੀ ਇਹਦੀ ਪਰਵਰਿਸ਼ ਕਰਦਾ, ਲੇਕਿਨ ਬੱਚੀ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਪੜ੍ਹਦੀ ਹੈ ਜਪਜੀ ਸਾਹਿਬ। ਅਤੇ ਇੱਕ ਦਿਨ ਦਾ ਜ਼ਿਕਰ ਹੈ, ਕਾਜੀ ਆਇਆ, ਇਹਦੇ ਕੰਨਾਂ ਵਿੱਚ ਆਵਾਜ਼ ਪਈ, ਮੇਰੀ ਬੱਚੀ ਕੁਝ ਗੁਣਗੁਣਾ ਰਹੀ ਹੈ। ਜਿਹੜੀ ਹੁਣ ਬਚਪਨ ਦੀ ਅਵਸਥਾ ਤੋਂ ਮੁਟਿਆਰ ਹੋਣ ਵੱਲ ਨੂੰ ਪ੍ਰਵਿਰਤ ਹੁੰਦੀ ਹੈ ਨਾ, ਉਹ ਕੁਝ ਗੁਣਗੁਣਾ ਰਹੀ ਹੈ, ਮੂੰਹ ਵਿੱਚ ਕੁਝ ਗਾ ਰਹੀ ਹੈ। ਕਾਜੀ ਨੂੰ ਸਮਝਦਾ ਦੇਰ ਨਾ ਲੱਗੀ, ਬੱਚੀ ਮੇਰੀ ਬਚਪਨ ਦੀ ਅਵਸਥਾ ਤੋਂ ਅੱਗੇ ਨੂੰ ਤੁਰੀਏ, ਮੁਟਿਆਰ ਹੋਣ ਵੱਲ ਨੂੰ ਪ੍ਰਵਿਰਤ ਹੋਈਏ, ਇਹ ਜ਼ਬਾਨ ਵਿੱਚੋਂ ਕੀ ਗੁਣਗੁਣਾ ਰਹੀ ਹੈ, ਮੈਨੂੰ ਸੁਣਨਾ ਚਾਹੀਦਾ। ਕਾਜੀ ਨੇ ਆਪਣਾ ਧਿਆਨ ਕੇਂਦਰਿਤ ਕਰਕੇ ਬੱਚੀ ਦੀ ਜ਼ਬਾਨ ਵਿੱਚੋਂ ਨਿਕਲਣ ਵਾਲੇ ਸ਼ਬਦਾਂ ਨੂੰ ਸੁਣਨਾ ਚਾਹਿਆ, ਸਮਝ ਵਿੱਚ ਨਹੀਂ ਆਈ ਗੱਲ। ਬੜੇ ਪਿਆਰ ਨਾਲ ਕੋਲ ਜਾ ਕੇ ਕਹਿੰਦਾ, ਬੇਟੀ ਆ ਕੀ ਗੁਣਗੁਣਾ ਰਹੀ ਸੀ? ਆ ਕਿਹਦਾ ਕਲਾਮ ਪੜ੍ਹ ਰਹੀ ਸੀ, ਆ ਤੇਰੀ ਜ਼ਬਾਨ ਵਿੱਚੋਂ ਕਿਹੜੀ ਕਵਿਤਾ ਗਾਈ ਜਾ ਰਹੀ ਸੀ। ਹੁਣ ਉਹ ਬੱਚੀ ਜਿਹੜੀ ਹਿਰਦੇ ਕਰਕੇ ਗੁਰੂ ਨਾਨਕ ਦੀ ਬਾਣੀ ਨਾਲ ਜੁੜੀ ਹੈ, ਸੰਗਤ ਸਾਈ ਮੀਆਂ ਮੀਰ ਦੀ ਪ੍ਰਾਪਤ ਹੋਈ ਹੈ, ਉਹ ਕਹਿਣ ਲੱਗੀ ਅੱਬਾ ਜਾਨ ਇਹ ਗੁਰੂ ਨਾਨਕ ਦੀ ਬਾਣੀ ਹੈ, ਇਹ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਮੈਨੂੰ ਇੰਨਾ ਆਨੰਦ ਆਉਂਦਾ, ਮੈਨੂੰ ਇੰਨੀ ਪਿਆਰੀ ਲੱਗਦੀ ਹੈ। ਕਾਜੀ ਕਹਿੰਦਾ ਬੇਟੀ ਕੀ ਪੜ੍ਹਦੀ ਹੈ, ਅਤੇ ਉਹ ਬੇਟੀ ਹੈ ਜਿਹੜੀ ਕੌਲਾਂ ਆਪਣੇ ਬਾਪ ਆਪਣੇ ਅੱਬਾ ਕਾਜੀ ਰੁਸਤਮ ਖਾਨ ਨੂੰ ਜਿਵੇਂ ਗੁਰੂ ਨਾਨਕ ਦੀ ਬਾਣੀ ਪਿਆਰੀ ਲੱਗਣ ਦੀ ਕਹਾਣੀ ਕਹਿਣ ਲੱਗੀ ਹੈ, ਉਸ ਸਮੇਂ ਦੀਆਂ 17 ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਹਿਣਾ।
ਸ਼ਬਦ ਦਵੇ ਰਸ ਮੈਨੂੰ ਆਪੇ ਹਯਾਤ ਵਰਗਾ, ਹਰ ਇੱਕ ਸ਼ਬਦ ਦਵੇ ਰਸ ਮੈਨੂੰ, ਜੋ ਆਨੰਦ ਮਿਲਦਾ ਹੈ ਅੱਬਾ ਜੀ ਕੀ ਦੱਸਾਂ ਮੈਂ ਤੈਨੂੰ।
ਸਤਬੁੱਧ ਖਾ ਪੈਂਦੀ ਹੈ ਚੜ੍ਹਦੀ ਨਾਮ ਖਮਾਰੀ, ਸਤਬੁੱਧ ਖਾ ਪੈਂਦੀ ਹੈ ਚੜ੍ਹਦੀ ਨਾਮ ਖਮਾਰੀ, ਬਾਣੀ ਗੁਰੂ ਮੈਨੂੰ ਲੱਗਦੀ ਬਹੁਤ ਪਿਆਰੀ,
ਬਾਣੀ ਗੁਰੂ ਨਾਨਕ ਦੀ ਮੈਨੂੰ ਲੱਗਦੀ ਬਹੁਤ ਪਿਆਰੀ। ਕੋਈ ਭੇਟ ਵਿਦ ਕਰਾਨੀ ਚਾਰੇ ਵਰਨਾ ਨੂੰ ਇੱਕ ਕਰਦੀ ਕੋਈ ਭੇਦ ਵਿਦ ਕਰਾਨੀ ਇਹ ਚਾਰੇ ਵਰਨਾ ਨੂੰ ਇੱਕ ਕਰਦੀ ਇਸ ਬਾਣੀ ਨੂੰ ਪੜਿਆ ਮੇਰੀ ਤਪੀ ਆਤਮਾ ਠਰਦੀ
ਐਤਾ ਵੀ ਪੜੀਆਂ ਨੇ ਐਤਾ ਵੀ ਪੜੀਆਂ ਨੇ ਐਤਾ ਵੀ ਪੜੀਆਂ ਨੇ ਪਰ ਬਾਣੀ ਦੀ ਬਾਤ ਨਿਆਰੀ ਐਤਾ ਵੀ ਪੜੀਆਂ ਨੇ ਪਰ ਬਾਣੀ ਦੀ ਬਾਤ ਨਿਆਰੀ ਬਾਣੀ ਗੁਰੂ ਨਾਨਕ ਦੀ ਮੈਨੂੰ ਲੱਗਦੀ ਬਹੁਤ ਪਿਆਰੀ
ਬਾਣੀ ਗੁਰੂ ਨਾਨਕ ਦੀ ਮੈਨੂੰ ਲੱਗਦੀ ਬਹੁਤ ਪਿਆਰੀ ਬੇਟੀ ਦਾ ਫਰਜ਼ ਇਹ ਬੇਟੀ ਦਾ ਫਰਜ਼ ਇਹ ਬੇਟੀ ਦਾ ਫਰਜ਼ ਇਹ ਆਗਿਆਕਾਰ ਪਿਤਾ ਜੀ ਰਹਿਣਾ ਬੇਟੀ ਦਾ ਫਰਜ਼ ਇਹ ਆਗਿਆਕਾਰ ਪਿਤਾ ਜੀ ਰਹਿਣਾ ਜੋ ਕੁਝ ਵੀ ਕਹਿੰਦੇ ਹੋ ਮਨ ਦੀ ਹਾਂ ਤੁਹਾਡਾ ਹਰ ਕਹਿਣਾ ਮੈਨੂੰ ਲੱਗਦੀ ਬਹੁਤ ਪਿਆਰੀ ਧੀ ਕਹਿੰਦੀ ਬਾਪ ਸੁਣੇ ਬਈ ਧੀ ਕਹਿੰਦੀ ਬਾਪ ਸੁਣੇ ਕਹਿੰਦੀ ਬਾਪ ਸੁਣੇ ਮੂੰਹ ਤੇ ਰੰਗ ਚੜਦਾ ਇੱਕ ਲੈਂਦਾ ਧੀ ਕਹਿੰਦੀ ਬਾਪ ਸੁਣੇ ਮੂੰਹ ਤੇ ਰੰਗ ਚੜਦਾ ਇੱਕ ਲੈਂਦਾ ਅੰਦਰ ਦਾ ਗੁੱਸਾ ਜੋ ਉਹ ਹੈ ਚਿਹਰੇ ਤੋਂ ਦਿਸ ਪੈਂਦਾ
ਅੱਗੇ ਕੀ ਵਾਪਰਿਆ ਅੱਗੇ ਕੀ ਵਾਪਰਿਆ ਲਿਖੂ ਭਗਤੀ ਕਾਵ ਲਿਖਾਰੀ ਅੱਗੇ ਕੀ
ਮੈਨੂੰ ਲੱਗਦੀ ਬਹੁਤ ਪਿਆਰੀ
ਇਹ ਸ਼ਬਦ ਉਸ ਲੜਕੀ ਦੇ ਨੇ ਜਿਹਨੂੰ ਕਾਜੀ ਰੁਸਤਮ ਖਾਨ ਨੇ ਆਪਣੀ ਧਰਮ ਦੀ ਬੇਟੀ ਬਣਾਇਆ ਜਿਹਦਾ ਨਾਂ ਇਤਿਹਾਸ ਵਿੱਚ ਮੈਂ ਦੋ ਤਰੀਕੇ ਨਾਲ ਕਹਿ ਕੇ ਕੌਲਾਂ ਅਤੇ ਕਮਲਾਂ ਸਾਇਮੀ ਅਮੀਰ ਨੇ ਕਿਉਂਕਿ ਆਖਿਆ ਕਿ ਗੁਰੂ ਨਾਨਕ ਦੀ ਬਾਣੀ ਰੱਬੀ ਇਲਹਾਮ ਪੜ੍ਹਨ ਨਾਲ ਇਤਨਾ ਆਨੰਦ ਆਉਂਦਾ ਇਤਨਾ ਆਨੰਦ ਆਉਂਦਾ ਕਿ ਮਨੁੱਖ ਆਨੰਦ ਵਿੱਚ ਗੁਆਚ ਜਾਂਦਾ ਮੇਰੇ ਅਤੀ ਸਤਿਕਾਰਯੋਗ ਜਿਨ੍ਹਾਂ ਦੀ ਸ਼ਖਸੀਅਤ ਬਾਬਤ ਮੈਂ ਪਹਿਲਾਂ ਆਪ ਜੀ ਨਾਲ ਚੰਦ ਸ਼ਬਦ ਸਾਂਝੇ ਕੀਤੇ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਭਾਵੇਂ ਮੈਨੂੰ ਮਨ੍ਹਾ ਕੀਤਾ ਕਿ ਤੂੰ ਮੇਰੀ ਸ਼ਖਸੀਅਤ ਬਾਰੇ ਬਹੁਤ ਕੁਝ ਨਹੀਂ ਬੋਲਣਾ ਇਹ ਉਹਨਾਂ ਦਾ ਵੱਡਾ ਪਾਣਾ ਲੇਕਿਨ ਮੈਂ ਆਪਣੇ ਪਿਆਰ ਨੂੰ ਕਿਸ ਤਰੀਕੇ ਨਾਲ ਪ੍ਰਗਟਾਵਾਂ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਜਿਸ ਤਰੀਕੇ ਨਾਲ ਮੈਂ ਆਪਣਾ प्यार है जिहड़ा उन्हां प्रति मेरा सत्कार है, उन्हां प्रति मेरे मन में जो भावना है, मेरे को भी होर तरीका नहीं कि मैं उन्हां दी शख्सियत में ये शब्द वरत के गया। दिन वेले भाई साहब भाई पिंदरपाल सिंह जी पंथ के महान विद्वान कथावाचक गुरु महाराज इन्हां ते रहमत करे, मैं गुरु दरबार का ढाडी होने की बदौलत गुरु ग्रंथ साहब महाराज के पावन चरणों में अरदास करना पाता इन्हां दे सिर ते रहमत बरसा के। इहो जे विद्वानों की मेरी कौम नूं पंथ नूं लोड़ है, आओ उन्हां दे सत्कार विच जयकारा गाइए। इहदे विच सारे कीमती शब्द ने जिहड़े अपने आप मिल जाणगे, सारी संगत गज वज के मेरे जयकारे की आवाज विच रल मिल के आवाज नाल बुलंद करियो, आवाज जयकारा गाओ, बोले सो निहाल। गल चलदी सी मन दी, कौला कहन लगी अब्बा जान मैं गुरु नानक देव महाराज की बाणी पढ़ दिया, हुण काजी दे पैरां हेठों जमीन निकल गई। एक काजी जिहड़ा लोगों नूं कुरान पढ़ने वास्ते कहिंदा, कुरान दीआं आयतां पढ़ने वास्ते कहिंदा, उहदी बेटी गुरु नानक की बाणी पढ़े, मत्थे ते त्योड़ी पै गई ते त्योड़ी डूंगी हो गई। कहन लगा बेटी, एक काजी की बेटी होके तू गुरु नानक की बाणी पढ़ती है? जिन्हां ने बाणी नूं समझ लिया गल तो इत्थे मुक्की है ना। अज कई बार मैं वेखदा हाँ सतगुरु गुरु ग्रंथ साहिब महाराज के धर्म नूं अपना धर्म कहण वाले लोग भी बाणी ते किंतू करन तो गुरेज नहीं करते, बाणी ते बहुत किंतू करते हैं, बहुत सवाल करते हैं। कुछ ऐसे लोग फिरते मैं वेखे ने जिन्हां दा इक्को ही मिशन है कि किसी तरीके असीं गुरु ग्रंथ साहिब महाराज की बाणी नूं चैलेंज करिए। ते दूजे बन्ने तक नासा वर्गी बहुत वड्डी संस्था जिहड़ी विज्ञान लई सब तो ज़्यादा जानकारी उपलब्ध करती है, वह कहती है कि बाणी एक एक अक्षर सच है। जिहड़ी गल विज्ञान दे समझ विच नहीं आई वह गल बाणी ने समझा दिती। वह लोग धर्म नाल जुड़े नहीं हुए लेकिन बाणी दे रहस नूं सच नूं समझदे ने, ते जिहड़े कहिंदे ने असीं बाणी नाल जुड़े हुए हां बाणी ते किंतू करदे ने। मैं किसी की नुक्ताचीनी करन वाला प्रचारक नहीं, किसी की नुक्ताचीनी विचों मनुख नूं कुछ मिलदा नहीं, पर सतगुरु गुरु ग्रंथ साहिब महाराज के शब्द उत्ते शक करना, शंका करनी, गुरु कृपा करे सानू सोझी आ जाए शब्द की है, यह सच की है। बाणी का नितनेम साडे जीवन की भावना बन जाए, सतगुरु के चरणों में अरदास करिए, साडा मन इस बाणी नाल जुड़ जाए, साडा मन बाणी के रंग में रंगिया जाए। इतिहास का प्रकरण तो अगे नहीं तोड़ांगा, गल तोरीए मन, मन की अवस्था की है, मन नूं बाणी विच किन्ने तरीके नाल सतगुरु महाराज ने संबोधन होकर आख्या है। गल तोरीए मन तू जोत स्वरूप है अपना मूल पछाण, तू उस परमात्मा की जोत है, जरा अपने आप को पहचान तो सही भी तू की है। तो हुण मैं प्रकरण की गल प्रसंग की एक गल अगे नहीं तोरांगा, एक गल कह लगा क्योंकि जिहड़े समय में बैठे हाँ असी अपने मन में हुण गुरु ग्रंथ साहिब महाराज के पावन चरणों नाल जोड़िए। कविता कहण लगा कला कला शब्द कविता का गौर ना सुनियो, तू कहना मनुखता आनंद लेना है, तेरी भावना मैनू सुकून मिल जाए, तेरी भावना मैनू चैन मिल जाए, दुनिया के पदार्थवादी चकाचौंध में जाके तो बहुत कुछ प्राप्त कर लिया पर तू अंदरों बेचैन हो गया, जे चैन लेना है, जे आनंद लेना है, जे सुकून लेना है, कुछ पल अपने गुरु नाल जुड़ते सही, गुरु के शब्द नाल अपना मन नूं जोड़ते सही, मन नूं किन्ना आनंद आएगा। कविता मेरे साथी कहन लगे ने, कविता कहिंदे कहिंदे समा अपनी मंजिल ते चला जाएगा, मन नूं गुरु ग्रंथ साहिब महाराज के पावन चरणां जोड़न वास्ते आप सारी संगत नूं बेनती। त्रिलोचन सिंह भमद्दी का ढाडी जथा, ढाडी अमरजीत सिंह संधू मोगा, ढाडी सरपंच जसवंत सिंह दीवाना अते सरंगी मास्टर चमकौर सिंह जलालाबादी आप दे सामने इउं कहिंदे।
पासे वालों मोड़ता सही, गुरु दे शब्द नाल मन मारे पासे वालों मोड़ता सही, मिलेगा आनंद रब नाल सुरती नूं कदे जोड़ता सही, मिलेगा आनंद रब नाल सुरती नूं कदे जोड़ता सही। गुरु दे शब्द नाल मन माड़े पासे वालों मोड़ता सही, गुरु दे शब्द नाल मन माड़े पासे वालों मोड़ता सही, ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ ਮਨ ਵਿੱਚ ਝਾਤੀ ਮਾਰ ਵੇਖ ਆਤਮਾ ਹਿਰਦੇ ਚ ਵਸਦਾ ਹੈ ਪਰਮਾਤਮਾ ਮਨ ਵਿੱਚ ਝਾਤੀ ਮਾਰ ਵੇਖ ਆਤਮਾ ਹਿਰਦੇ ਚ ਵਸਦਾ ਹੈ ਪਰਮਾਤਮਾ
ਮਿਲੂਗਾ ਜ਼ਰੂਰ ਰੱਬ ਤੋਰ ਅੰਦਰੋਂ ਤੂੰ ਉਹਨੂੰ ਲੋੜਤਾ ਸਹੀ ਮਿਲੂਗਾ ਜ਼ਰੂਰ ਰੱਬ ਤੋਰ ਅੰਦਰੋਂ ਤੂੰ ਉਹਨੂੰ ਲੋੜਤਾ ਸਹੀ
ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ ਰੱਬ ਤੈਥੋਂ ਭੋਰਾ ਵੀ ਨੀ ਵੱਖ ਬਣਦੇ ਆ ਵੇਖਦੀ ਕਿ ਆਉਣੀ ਤੇਰੀ ਅੱਖ ਬਣਦੇ ਆ ਹਾਂ ਰੱਬ ਤੈਥੋਂ ਭੋਰਾ ਵੀ ਨੀ ਵੱਖ ਬਣਦੇ ਆ ਵੇਖਦੀ ਕਿ ਆਉਣੀ ਤੇਰੀ ਅੱਖ ਬਣਦੇ ਆ
ਦਿਖੂਗਾ ਜ਼ਰੂਰ ਪਤੀ ਨਾਲ ਰਿਸ਼ਤਾ ਦਿਖੂਗਾ ਜ਼ਰੂਰ ਪਤੀ ਨਾਲ ਰਿਸ਼ਤਾ ਦਿਖੂਗਾ ਜ਼ਰੂਰ ਪਤੀ ਨਾਲ ਰਿਸ਼ਤਾ ਕਿਹੜਾ ਤੋੜਤਾ ਸਹੀ ਦਿਖੂਗਾ ਜ਼ਰੂਰ ਪਤੀ ਨਾਲ ਰਿਸ਼ਤਾ ਤੂੰ ਕਿਹੜਾ ਤੋੜਤਾ ਸਹੀ
ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ ਸਾਰੀ ਕਹੇ ਨਾਤ ਰੱਬ ਦਾ ਹੀ ਰੂਪ ਹੈ ਤੇਰਾ ਮਨ ਰੱਬੀ ਜੋਤ ਦਾ ਸਰੂਪ ਹੈ ਸਾਰੀ ਕਹੇ ਨਾਤ ਰੱਬ ਦਾ ਹੀ ਰੂਪ ਹੈ ਤੇਰਾ ਮਨ ਰੱਬੀ ਜੋਤ ਦਾ ਸਰੂਪ ਹੈ
ਲਾਲ ਅੱਗ ਹੋਮੇ ਵਾਲਾ ਰੋਗ ਚੰਦਰਾ ਇਹਨੂੰ ਛੋੜਤਾ ਸਹੀ ਲਾਲ ਅੱਗ ਹੋਮੇ ਵਾਲਾ ਰੋਗ ਚੰਦਰਾ ਇਹਨੂੰ ਛੋੜਤਾ ਸਹੀ
ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ
ਭਮਦੀ ਰੱਬ ਨੂੰ ਪਛਾਣਿਆ ਉਹਨਾਂ ਨੇ ਹੀ ਪਰਮੇ ਆਨੰਦ ਮਾਣਿਆ ਹਾਂ ਜਿਨ੍ਹਾਂ ਨੇ ਭਮਦੀ ਰੱਬ ਨੂੰ ਪਛਾਣਿਆ ਉਹਨਾਂ ਨੇ ਹੀ ਪਰਮੇ ਆਨੰਦ ਮਾਣਿਆ
ਸੱਚ ਨੂੰ ਪਛਾਣ ਮਨ ਝੂਠ ਪਾਸਿਓ ਸੱਚ ਨੂੰ ਪਛਾਣ ਮਨ ਝੂਠ ਪਾਸਿਓ ਸੱਚ ਨੂੰ ਪਛਾਣ ਮਨ ਝੂਠ ਪਾਸਿਓ ਜ਼ਰਾ ਹੋੜ ਤਾਂ ਸਹੀ ਸੱਚ ਨੂੰ ਪਛਾਣ ਮਨ ਝੂਠ ਪਾਸਿਓ ਜ਼ਰਾ ਹੋੜ ਤਾਂ ਸਹੀ
ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ
मिलेगा आनंद रब नाल सुरती नू कदे जोड़ता सही मिलेगा आनंद रब नाल सुरती नू कदे जोड़ता सही।
एक बारी सारी संगत गुरु ग्रंथ साहिब महाराज के पावन चरणों में झुकाओ अदवती सत्कार नसीस ते रसना करो पवित्र आखो जी सतनाम श्री वाहगुरु। नियत किया टाइम अपनी मंडल से पहुँचने वाला हो गया अपने विचारों में विश्राम देता हाँ गुरु कृपा करे जिस अवस्था में असी गुरु की गोद में आके जुड़ बैठे हाँ शरीर से जुड़ गए हूँ साडा मन भी गुरु ग्रंथ साहिब महाराज के पावन चरणों जुड़ जाए क्योंकि मन का जुड़ना ही असल में उहदे दरबार वाल साडा पहला कदम है। साडा मनुखा जन्म तदी सफला हुंदा जे साडा मन भी गुरु के चरणों जुड़ जाए। मैं सतगुरु पातशाह के पावन चरणों में अरदास करके पातशाह तेरे चरणों में जिन्नियां संगतां आईयां ने सारियां दा मन तेरे चरणों नाल जुड़ जाए तेरे शब्द नाल जुड़ जाए तेरे सिद्धांत नाल जुड़ जाए इन्नियां बेनतियां करके अपने विचारों नूं विश्राम देना होईयां भुल्लां की खिमा मंगदा आपने जो प्यार दिता उहदा हार्दिक धन्नवाद करदा समुची संगत की चढ़दी कला वास्ते अरदास करदा। भाई साहब भाई पिंदरपाल सिंह जी मेरे छोटे वीर उन्हां नूं जीव आया कहिंदा हाँ उन्हां दी चढ़दी कला वास्ते अरदास करदा होया अपने विचारों नूं इत्थे समाप्त करदा हाँ। फतेह प्रवान करके असीस बख्शिश करो जी। वाहिगुरू जी का खालसा वाहिगुरू जी की फतेह।